नाम कर्ता पुरुष निर्भव निर्वैर अकाल मूरत अजूनी सैभं गुरुप्रसाद नहीं जान जाई कसुरूप रेखं कहां बास ताको फिरे कौन पेखं कहां नाम ताको कहां कह कहावे कहां मैं बखानो कहे मोह न आवे मुकुचरे शास्त्र खट पिंग गिरन चढ़ जाए अंधलख है बधरो सुने जो काल कृपा कराए अंधलख है बधरो सुने जो काल कृपा कराए श्री वाहे गुरु साहेब जीओ सोही संत महला चौथा मारे हे सोवे जन हमें बिख्या जिन हर प्रभ मिलन ना दितिया दे कंचन वे वनिया इन हमें मार विगुतिया मारे हे सोवे जन हमें बिख्या जिन हर प्रभ मिलन न दितिया दे कंचन वे वनिया इन हमें मार विगुतिया मो माया वे सब काल खा इन मनमुख मोड़ सजुतिया जन नानक गुरमुख उबरे गुर शब्दी हमें छुटिया वस आने होवे जन इस मन को मन बासे ज्यो नित पौंदिया दुख रहन वे विहानिया नित आसा आस करेंदिया गुर पाया वे संत जनो मन आस पूरी हर चौंदिया जन नानक प्रभ देहो मती छड़ आसा नित सुख सौंदिया साधन आसा चित करे राम राजया हर प्रभ सिजड़िए आई मेरा ठाकुर अगम दयाल है राम राजया कर कृपा लेह मिलाई मेरे मन तन लोचा गुरमुखे राम राजया हर शरदा सेज विसाई जन नानक हर प्रभ पाणिया राम राजया मिलिया सहज सुभाई इकत सिजै हर प्रभो राम राजया गुरु दसे हर मेले मैं मन तन प्रेम बैराग है राम राजया ਗੁਰ ਮੇਲੇ ਕਿਰਪਾ ਕਰੇਈ। ਹਉ ਗੁਰ ਵਿਟਹੁ ਕੋਲ ਘੁਮਾਇਆ ਰਾਮ ਰਾਜਿਆ, ਜਿਉ ਸਤਿਗੁਰ ਆਗੈ ਦੇਈ। ਗੁਰੂ ਤੁਠਾ ਜਿਉ ਰਾਮ ਰਾਜਿਆ, ਜਨ ਨਾਨਕ ਹਰ ਮੇਲੇਈ। ਮੈਂ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ, ਗੁਰ ਮੇਲੇ ਕਿਰਪਾ ਕਰੇਈ। ਹਉ ਗੁਰ ਵਿਟਹੁ ਕੋਲ ਘੁਮਾਇਆ ਰਾਮ ਰਾਜਿਆ, ਜਿਉ ਸਤਿਗੁਰ ਆਗੈ ਦੇਈ। ਗੁਰੂ ਤੁਠਾ ਜਿਉ ਰਾਮ ਰਾਜਿਆ, ਜਨ ਨਾਨਕ ਹਰ ਮੇਲੇਈ। ਗੁਰੂ ਤੁਠਾ ਜਿਉ ਰਾਮ ਰਾਜਿਆ, ਜਨ ਨਾਨਕ ਹਰ ਮੇਲੇਈ। ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ, ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਆਪਣੇ ਚਰਨ ਕਮਲਾਂ 'ਚ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਮਹਾਨ ਰਸਕ ਕੀਰਤਨੀਏ ਜਿਨ੍ਹਾਂ ਦੇ ਕੰਠ 'ਤੇ ਕਰਤਾ ਪੁਰਖ ਦੀ ਅਥਾਹ ਨਿਵਾਜਸ ਹੈ, ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਮਜਬੂਰ ਹੁਸ਼ਿਆਰਪੁਰ ਵਾਲਿਆਂ ਦੇ ਜਥੇ ਤੋਂ ਬੜੇ ਰਸਕ ਅੰਦਾਜ਼ ਵਿੱਚ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਨੇ ਸਰਵਣ ਕੀਤੇ ਨੇ। ਕੁਝ ਸਮਾਂ ਹੋਰ ਚੱਲ ਰਹੀ ਲੜੀਵਾਰ ਗੁਰਬਾਣੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਸਤਿਗੁਰੂ ਜੀ ਨੇ ਪਹਿਲੇ ਹੀ ਬਹੁਤ ਮਹਿਰਾਮਤਮਈ ਬਖਸ਼ਿਸ਼ਮਈ ਨਜ਼ਰ ਆਪ 'ਤੇ ਕੀਤੀ ਹੈ। ਜੋ ਮੌਸਮ ਪ੍ਰਤੀਕੂਲ ਹੋਣ ਦੇ ਬਾਵਜੂਦ ਵੀ ਆਪ ਸਾਹਿਬ ਜੀ ਦੀ ਹਾਜ਼ਰੀ ਭਰਨ ਵਾਸਤੇ ਪਹੁੰਚੇ ਹੋ, ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਨੇ, ਜਿਨ੍ਹਾਂ ਚਾਪ ਫੁਰਮਾਨ ਕਰਦੇ ਨੇ, ਕਹਿੰਦੇ ਹੋਂ ਗੁਰ ਵਿੱਟੋਂ ਘੋਲ ਘੁਮਾਇਆ ਰਾਮ ਰਾਜਿਆ, ਜਿਉ ਸਤਿਗੁਰ ਆਗੈ ਦੇਈ, ਗੁਰ ਤੁੱਠਾ ਜਿਉ ਰਾਮ ਰਾਜਿਆ, ਜਨ ਨਾਨਕ ਹਰ ਮੇਲੇਈ। ਮਨੁੱਖ ਦੇ ਜੀਵਨ ਦੇ ਮਕਸਦ ਨੂੰ ਅਗਰ ਗੌਰ ਨਾਲ ਵਿਚਾਰ ਕੇ ਦੇਖੀਏ ਤਾਂ ਇਸ ਜੀਵਨ ਦਾ ਇੱਕੋ ਹੀ ਲਾਭ ਦਿਖਾਈ ਪੈਂਦਾ ਹੈ ਕਿ ਇਸ ਜੀਵਨ ਦੇ ਹੁੰਦਿਆਂ ਹੁੰਦਿਆਂ ਮਨੁੱਖ ਕਰਤਾ ਪੁਰਖ ਨਾਲ ਜੁੜ ਜਾਵੇ, ਉਸ ਵਿੱਚ ਮਿਲਣਾ ਹੋ ਜਾਏ, ਇੱਕੋ ਹੀ ਲਾਭ ਦਿਖਾਈ ਪੈਂਦਾ। ਇਹ ਗੱਲ ਵੱਖਰੀ ਹੈ, ਮਨੁੱਖ ਨੇ ਵੱਖ ਵੱਖ ਲਾਭ ਜੀਵਨ ਦੇ ਜੀਵਨ ਦੀ ਸਫਲਤਾ ਦੇ ਪੈਮਾਨੇ ਮੱਥ ਲਏ ਨੇ ਕਿ ਬਹੁਤ ਵੱਡਾ ਰਾਜ ਸਿੰਘਾਸਣ ਸੱਤਾ ਮਿਲ ਜਾਏ ਅਤੇ ਜੀਵਨ ਸਫਲ ਹੋ ਗਿਆ। ਕਈ ਸਤਿਕਾਰਯੋਗ ਬਜ਼ੁਰਗਾਂ ਨੂੰ ਇਹ ਕਹਿੰਦੇ ਹੋਏ ਦੇਖਿਆ ਜਾਂਦਾ ਹੈ ਕਿ ਜੀ ਆਪਣਾ ਤਾਂ ਹੁਣ ਜੀਵਨ ਸਫਲ ਹੋ ਗਿਆ, ਮਕਾਨ ਬਣ ਗਿਆ, ਬੱਚੇ ਪੜ੍ਹ ਲਿਖ ਗਏ, ਬੱਚੀਆਂ ਆਪਣੇ ਆਪਣੇ ਘਰ ਚਲੀਆਂ ਗਈਆਂ, ਪੋਤਰੇ ਪੋਤਰੀਆਂ ਵੀ ਹੁਣ ਜਵਾਨ ਹੋ ਗਏ ਨੇ, ਦਾੜੀਆਂ ਆਈਆਂ ਹੋਈਆਂ ਨੇ, ਹੁਣ ਮੇਰਾ ਜੀਵਨ ਸਫਲ ਹੋ ਗਿਆ। ਕੌਣ ਦੱਸੇ ਸਤਿਕਾਰਯੋਗ ਬਜ਼ੁਰਗਵਾਰ ਜੀਓ, ਜੀਵਨ ਇਸ ਤਰ੍ਹਾਂ ਸਫਲ ਨਹੀਂ ਆਉਂਦਾ। ਅਗਰ ਘਰ ਬਣਾਉਣ ਨਾਲ ਕਿਸੇ ਮਨੁੱਖ ਦਾ ਜੀਵਨ ਸਫਲ ਹੋ ਜਾਏ ਤਾਂ ਫਿਰ ਬਹੁਤ ਸਾਰੇ ਪੰਛੀ ਆਪਣਾ ਘਰ ਇੱਕ ਇੱਕ ਤਿਨਕਾ ਚੁਗ ਕੇ ਬਣਾ ਲੈਂਦੇ ਨੇ, ਉਹਨਾਂ ਦਾ ਜੀਵਨ ਫਿਰ ਸਫਲ ਹੀ ਸਮਝੋ। ਛੋਟੇ ਛੋਟੇ ਜ਼ਮੀਨ ਵਿੱਚ ਵਿਚਰਨ ਵਾਲੇ ਜਾਨਵਰ, ਚੂਹੇ ਇਤਿਆਦਿਕ ਕੀੜੇ ਮਕੌੜੇ ਬੜੀ ਮਿਹਨਤ ਕਰਕੇ ਆਪਣੇ ਮੂੰਹ ਨਾਲ ਖੁੱਡ ਪੁੱਟ ਕੇ ਆਪਣਾ ਘਰ ਬਣਾ ਲੈਂਦੇ ਨੇ ਅਤੇ ਫਿਰ ਬੰਦਾ ਇਹਨਾਂ ਚੂਹਿਆਂ ਦਾ ਜੀਵਨ ਸਫਲ ਸਮਝੇ, ਬਈ ਇਹ ਸਾਰੇ ਬ੍ਰਹਮ ਗਿਆਨੀ ਹੋ ਗਏ ਨੇ ਕਿਉਂਕਿ ਇਹਨਾਂ ਨੇ ਘਰ ਬਣਾ ਲਿਆ ਹੈ। ਇਹ ਸਾਰੇ ਪਰਮਾਤਮਾ ਵਿੱਚ ਅਭੇਦ ਹੋ ਗਏ ਨੇ, ਸੂਫੀ ਹੋ ਗਏ ਨੇ, ਮਹਾਨ ਸੰਤ ਹੋ ਗਏ ਨੇ। ਔਲਾਦ ਅਤੇ ਪਸ਼ੂਆਂ ਦੀ ਵੀ ਹੋ ਜਾਂਦੀ ਹੈ। ਬੜੇ ਸੋਹਣੇ ਦੋ ਬੋਲ ਸਾਡੇ ਦੇਸ਼ ਦੇ ਮਹਾਂਕਵੀ ਤੁਲਸੀਦਾਸ ਜੀ ਨੇ ਆਖੇ ਨੇ ਔਰ ਕਾਬਲੇ ਸੁਨੀਦਨ ਜਗਤ ਪ੍ਰਸਿੱਧ ਉਹਨਾਂ ਦੇ ਬੋਲ ਨੇ, ਕਦਨੇ ਸੁਤ ਦਾਰਾ ਔਰ ਲਛਮੀ ਪਾਪੀ ਕੇ ਵੀ ਹੋਏ, ਸੰਤ ਸਮਾਗਮ ਹਰੀ ਕਥਾ ਤੁਲਸੀ ਦੁਰਲਭ ਦੋਏ। ਇੱਥੇ ਸੰਤ ਦਾ ਮਤਲਬ ਗੁਰੂ ਹੈ, ਸੰਤ ਗੁਰੂ ਨਾਲ ਮਿਲ ਜਾਣਾ, ਗੁਰੂ ਵਿੱਚ ਅਭੇਦ ਹੋਣਾ ਅਤੇ ਪਰਮਾਤਮਾ ਦਾ ਜਸ ਨਾਦ ਅੰਦਰ ਚੱਲ ਪੈਣਾ, ਇਹ ਦੁਰਲੱਭ ਵਸਤੂਆਂ ਨੇ, ਬਾਕੀ ਕੋਈ ਦੁਰਲੱਭ ਵਸਤੂ ਨਹੀਂ ਹੈ। ਪੁੱਤਰਾਂ ਦਾ ਪੈਦਾ ਹੋ ਜਾਣਾ, ਚੰਗੀ ਆਗਿਆਕਾਰ ਪਤਨੀ ਦਾ ਮਿਲਣਾ, ਸੁਤ ਦਾਰਾ ਔਰ ਲਛਮੀ ਧਨ ਹੋਣਾ ਔਰ ਧਨ ਦੀ ਪ੍ਰਾਪਤੀ ਕਰਨ ਵਾਸਤੇ ਮਨੁੱਖ ਨੂੰ ਕੋਈ ਸੁਰਤ ਨੂੰ ਉੱਚਾ ਕਰਨ ਦੀ ਲੋੜ ਨਹੀਂ ਹੈ। ਬੜੇ ਬੜੇ ਦੁਰਾਚਾਰੀਆਂ ਦਾ ਘਰ ਵੀ ਤੁਹਾਨੂੰ ਧਨ ਨਾਲ ਭਰਿਆ ਹੋਇਆ ਦਿਖ ਸਕਦਾ ਹੈ, ਬੜੇ ਬੜੇ ਹੰਕਾਰੀ ਵੀ ਧਨਵਾਨ ਦਿਖਾਈ ਪੈਂਦੇ ਨੇ, ਬੜੇ ਬੜੇ ਸ਼ਰਾਬੀ ਅਤੇ ਵਿਸ਼ਈ ਅਤੇ ਨਸ਼ਈ ਤੁਹਾਨੂੰ ਅਰਬਾਂ ਖਰਬਾਂ ਪਤੀ ਮਿਲ ਜਾਵਣਗੇ, ਪਰ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ, ਜੀਵਨ ਦੀ ਸਫਲਤਾ ਹਾਸਲ ਕਰਨ ਵਾਸਤੇ ਮਨੁੱਖ ਨੂੰ ਅੰਮ੍ਰਿਤ ਵੇਲੇ ਜਾਗਣ ਦੀ ਲੋੜ ਪੈਂਦੀ ਹੈ, ਜਪ ਕਰਨ ਦੀ ਲੋੜ ਪੈਂਦੀ ਹੈ ਔਰ ਮਹਾਨ ਨਿਰਮਾਣਤਾ ਧਾਰਨ ਕਰਨ ਦੀ ਲੋੜ ਪੈਂਦੀ ਹੈ, ਤਾਂ ਜੀਵਨ ਦੀ ਸਫਲਤਾ ਪ੍ਰਾਪਤ ਹੁੰਦੀ। ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖ ਨੂੰ ਬੜਾ ਸੁਖੈਣ ਮਾਰਗ ਦੱਸਿਆ, ਬੜਾ ਆਰਾਮ ਨਾਲ ਚੱਲਦੇ ਹੋਏ ਪਹੁੰਚ ਜਾਣਾ, ਸਫਲਤਾ ਪ੍ਰਾਪਤ ਕਰ ਲੈਣੀ। ਔਰ ਉਹ ਮਾਰਗ ਖੇਚਲ ਰਹਿਤ ਹੈ, ਇਸ ਮਾਰਗ ਵਿੱਚ ਖੇਚਲ ਕੋਈ ਨਹੀਂ ਹੈ, ਪਰ ਜਲਦੀ ਮਨੁੱਖ ਇੱਕੋ ਜੀਵਨ ਵਿੱਚ ਪਰਮਾਤਮਾ 'ਚ ਅਭੇਦ ਹੋ ਜਾਂਦਾ। ਜੈਸੇ ਮੈਂ ਅਰਜ਼ ਕਰਾਂ, ਹਜ਼ਰਤ ਮੁਹੰਮਦ ਸਾਹਿਬ ਨੇ ਅਹਿਲੇ ਇਸਲਾਮ ਨੂੰ ਜੋ ਤਰੀਕਾ ਪ੍ਰਦਾਨ ਕੀਤਾ ਪਰਮਾਤਮਾ ਨਾਲ ਜੁੜਨ ਦਾ, ਉਹਨਾਂ ਨੇ ਖਾਕ ਨੂੰ ਅੱਗੇ ਕੀਤਾ, ਜ਼ਮੀਨ ਨੂੰ ਅੱਗੇ ਕੀਤਾ, ਬਾਰ ਬਾਰ ਸਜਦਾ ਜ਼ਮੀਨ 'ਤੇ ਕਰਨਾ, ਸਿਰ ਜ਼ਮੀਨ 'ਤੇ ਰੱਖਣਾ, ਅਤੇ ਆਪਣੇ ਆਪ ਨੂੰ ਖਾਕਸਾਰ ਬਣਾਉਣਾ। ਬਾਬਾ ਫਰੀਦ ਸਾਹਿਬ ਨੇ ਇਸ ਸਿਧਾਂਤ ਦੀ ਪ੍ਰੋੜਤਾ ਕਰਦੇ ਹੋਏ ਬੋਲ ਆਖੇ। ਕੁਝ ਲੋਕ ਐਸੇ ਸਨ ਜੋ ਇਸ ਤਰੀਕੇ ਨੂੰ ਭੰਡਦੇ ਸਨ, ਨਿੰਦਾ ਕਰਦੇ ਸਨ, ਬਈ ਬਾਰ ਬਾਰ ਸਿਰ ਜ਼ਮੀਨ 'ਤੇ ਰੱਖਦੇ ਜਾਣਾ, ਇਸ ਨਾਲ ਕੀ ਹੋ ਜਾਏਗਾ। ਅਤੇ ਬਾਬਾ ਫਰੀਦ ਸਾਹਿਬ ਨੇ ਬੜੇ ਗਹਿਰੇ ਬੋਲ ਆਖੇ, ਕਹਿੰਦੇ ਨੇ ਇਹ ਸਰੀਰ ਵੀ ਖਾਕ ਹੈਗਾ ਹੈ, ਅਤੇ ਬਾਰ ਬਾਰ ਅਸੀਂ ਖਾਕ 'ਤੇ ਸਿਰ ਰੱਖਣਾ ਕਿ ਮੈਂ ਪਰਮਾਤਮਾ ਦੇ ਕਦਮਾਂ ਦੀ ਖਾਕ ਬਣ ਜਾਵਾਂ। ਔਰ ਇਹਨਾਂ ਬੋਲਣ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਅੰਦਰ ਦਰਜ ਕੀਤਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਜਾਮੇ ਗੁਰੂ ਅਰਜਨ ਸਾਹਿਬ ਜੀ ਨੇ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇਡ ਨਾ ਕੋਏ। ਐਵੇਂ ਇਸ ਸਾਧਨ ਦੀ ਨਿੰਦਾ ਨਾ ਕਰ, ਬਈ ਕੋਈ ਮਨੁੱਖ ਖਾਕਸਾਰ ਹੋ ਰਿਹਾ ਹੈ, ਇੱਥੋਂ ਤੱਕ ਕਿ ਮਰਨ ਤੋਂ ਬਾਅਦ ਵੀ ਸਪੁਰਦੇ ਖਾਕ ਕਰ ਦੇਣਾ, ਬਈ ਇਹ ਪੂਰੀ ਤਰ੍ਹਾਂ ਖਾਕ ਹੋ ਗਿਆ। ਮਿਟਾ ਦੇ ਆਪਣੀ ਹਸਤੀ ਕੋ ਅਗਰ ਕਸ ਮਰਤਬਾ ਚਾਹੇ, ਕਿ ਦਾਨਾ ਖਾਕ ਮੇਂ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ। ਉਹਨਾਂ ਨੇ ਖਾਕ ਤੱਤ ਨੂੰ ਅੱਗੇ ਕੀਤਾ। ਅਤੇ ਖਾਕੂ ਕਹਿੰਦੇ ਨੇ ਜਿਹੜਾ ਖਾਕ ਵਰਗਾ ਹੋ ਗਿਆ, ਧੂੜ ਵਰਗਾ ਹੋ ਗਿਆ। ਔਰ ਬੜੀ ਮਹਾਨਤਾ ਵਾਲੀ ਇਹ ਗੱਲ ਹੈ, ਕੋਈ ਮਨੁੱਖ ਧੂੜ ਹੋ ਜਾਏ ਇਹ ਸੌਖੀ ਗੱਲ ਨਹੀਂ। ਖਾਕੂ ਜੇਡ ਨਾ ਕੋਏ, ਜੀਵਨ ਦਿਆਂ ਪੈਰਾਂ ਤਲੈ ਮੋਹਾਂ ਉੱਪਰ ਹੋਏ, ਬਾਬਾ ਫਰੀਦ ਜੀ ਦੇ ਬੋਲ ਨੇ। ਜੇ ਕੋਈ ਖਾਕ ਦੀ ਤਰ੍ਹਾਂ ਮਨੁੱਖ ਆਪਣੇ ਆਪ ਨੂੰ ਮਾਰ ਲਵੇ, ਬਾਰੀਕ ਕਰ ਲਵੇ, ਉਹ ਸਭ ਤੋਂ ਉੱਚਾ ਹੋ ਜਾਂਦਾ ਹੈ। ਅਤੇ ਅੰਦਰ ਹਉਮੈ ਅਹੰਕਾਰ ਵਿਕਾਰ ਜਿਉਂਦਾ ਰਹੇ ਤਾਂ ਮਨੁੱਖ ਸਭ ਦੇ ਪੈਰਾਂ ਥੱਲੇ ਰੁਲਦਾ ਰਹਿੰਦਾ, ਪਰ ਸਭ ਦੀ ਖਾਕ ਬਣ ਜਾਏ ਤਾਂ ਸਭ ਤੋਂ ਉੱਚਾ ਹੋ ਜਾਂਦਾ। ਪਰ ਹੈ ਬੜਾ ਕਠਿਨ, ਬੜਾ ਔਖਾ ਹੈ। ਮਹੀਨਾ ਮਹੀਨਾ ਲਗਾਤਾਰ ਭੁੱਖ ਦੇ ਦੁੱਖ ਕੱਟਣਾ, ਰੋਜ਼ੇ ਰੱਖਣਾ, ਫਿਰ ਪੰਜ ਵਾਰੀ ਸਾਰੇ ਕੰਮ ਛੱਡ ਕੇ ਨਮਾਜ਼ ਪੜ੍ਹਨ ਵਾਸਤੇ ਆਉਣਾ। ਸ਼ਾਇਦ 2% ਮੁਸਲਮਾਨ ਮਿਲਣਗੇ ਜਿਹੜੇ 5 ਨਮਾਜ਼ਾਂ ਪੜ੍ਹਨ ਵਾਲੇ ਨਮਾਜ਼ੀ ਹੋਣਗੇ, ਬਾਕੀ ਨਹੀਂ ਆਉਣਗੇ। ਕਿਉਂਕਿ ਸੌਖਾ ਨਹੀਂ ਹੈ, ਬੜਾ ਔਖਾ ਕੰਮ ਹੈ। ਲਗਾਤਾਰ 30 ਦਿਨ ਬਿਨਾਂ ਖਾਧਿਆਂ ਰਹਿਣਾ, ਔਰ ਸਾਰਾ ਦਿਨ ਪਾਣੀ ਵੀ ਨਾ ਪੀਣਾ, ਔਰ ਗਰਮੀ ਵਿੱਚ ਆਪਣੇ ਆਪ ਨੂੰ ਤਪਾਉਂਦੇ ਰਹਿਣਾ ਹਰ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਉਹਨਾਂ ਨੇ ਖਾਕ ਤੱਤ ਨੂੰ ਅੱਗੇ ਕੀਤਾ। ਬਿਲਕੁਲ ਇਸ ਤਰ੍ਹਾਂ ਹੀ ਹੈ ਜੈਸੇ ਕੋਈ ਮਨੁੱਖ ਪਾਣੀ ਜ਼ਮੀਨ ਦੇ ਉੱਤੇ ਪੈਦਲ ਚੱਲ ਕੇ ਇੱਕ ਲੰਬਾ 1000 ਮੀਲਾਂ ਦਾ ਸਫ਼ਰ ਤੈਅ ਕਰਨਾ ਚਾਹੁੰਦਾ ਹੋਵੇ। ਉਹਨਾਂ ਨੇ ਸੰਗੀਤ ਦੀ ਵੀ ਮਮਾਨੀਅਤ ਕਰ ਦਿੱਤੀ, ਆਖਿਆ ਕੋਈ ਮੁਸਲਮਾਨ ਸੰਗੀਤ ਨਾ ਸੁਣੇ ਅਤੇ ਨਾ ਸੰਗੀਤ ਦੇ ਯੰਤਰ ਇਹ ਤਬਲਾ ਵਗੈਰਾ ਵਜਾਵੇ। ਉਹਨਾਂ ਨੇ ਮਨਾਹੀ ਕਰ ਦਿੱਤੀ, ਪਰ ਸਾਰੇ ਮੁਸਲਮਾਨ ਨਹੀਂ ਮੰਨ ਸਕੇ, ਬਲਕਿ ਬਹੁ ਗਿਣਤੀ ਹੈ ਜਿਹੜੇ ਉਹਨਾਂ ਦੇ ਇਸ ਫੁਰਮਾਨ ਨੂੰ ਨਹੀਂ ਮੰਨ ਸਕੇ ਔਰ ਕਵਾਲੀ ਸੰਗੀਤ ਨਾਲ ਜੁੜ ਗਏ, ਔਰ ਸੰਗੀਤ ਅਲਾਪਦੇ ਹੋਏ ਸੁਣਦੇ ਹੋਏ ਦੇਖੇ ਜਾ ਸਕਦੇ ਨੇ। ਜਨਾਬ ਅਮੀਰ ਖੁਸਰੋ ਉਂਝ ਨਮਾਜ਼ ਪੜ੍ਹਦੇ ਸਨ, ਕੁਰਾਨ ਦੀ ਅਕੀਦਤ ਅਤੇ ਤਲਾਵਤ ਉਹਨਾਂ ਦੇ ਕੋਲ ਰੋਮ ਰੋਮ 'ਚ ਭਰੀ ਹੋਈ ਸੀ, ਪਰ ਉਹਨਾਂ ਨੇ ਕਵਾਲੀ ਸੰਗੀਤ ਨੂੰ ਜਨਮ ਦਿੱਤਾ। ਔਰ ਕਿਸੇ ਪੁੱਛਿਆ ਬਈ ਤੁਸੀਂ ਮੁਹੰਮਦ ਸਾਹਿਬ ਦੇ ਉਲਟ ਚੱਲਦੇ ਹੋ, ਅਤੇ ਆਖਣ ਲੱਗੇ ਨਹੀਂ ਮੇਰੀ ਆਪਣੀ ਦੁਨੀਆ ਹੈ, ਮੈਂ ਆਪਣੇ ਜਗਤ 'ਚ ਵਿਚਰਦਾ ਹਾਂ। ਔਰ ਪਰਮਾਤਮਾ ਬਾਰੇ ਬੋਲ ਆਖੇ, ਸੁਪ ਗਏ ਉਹ ਸਾਜ਼ੇ ਹਸਤੀ ਛੇੜ ਕਰ, ਅਬ ਤੋਂ ਬਸ ਆਵਾਜ਼ ਹੀ ਆਵਾਜ਼ ਹੈ। ਉਹ ਕਹਿੰਦੇ ਨੇ ਪਰਮਾਤਮਾ ਸੰਗੀਤ ਹੈ, ਤੋ ਇੱਕ ਗੱਲ ਸਪਸ਼ਟ ਹੋ ਗਈ, ਸਾਰੇ ਮੁਸਲਮਾਨ ਹਜ਼ਰਤ ਮੁਹੰਮਦ ਸਾਹਿਬ ਦੀ ਗੱਲ ਮੰਨ ਨਹੀਂ ਸਕੇ। ਜਿਵੇਂ ਜ਼ਮੀਨ 'ਤੇ ਕੋਈ ਮਨੁੱਖ ਪੈਦਲ ਚੱਲ ਕੇ ਸਫ਼ਰ ਕਰਦਾ ਹੈ, ਔਰ ਸਨਾਤਨ ਮਤ ਦੇ ਮਹਾਂਪੁਰਸ਼ਾਂ ਨੇ ਜਲ ਨੂੰ ਅੱਗੇ ਕੀਤਾ, ਪਾਣੀ ਤੱਤ ਨੂੰ ਅੱਗੇ ਕੀਤਾ, ਆਖਿਆ ਬਾਰ ਬਾਰ ਇਸ਼ਨਾਨ ਕਰੋ, ਸੌ ਸੌ ਘੜਾ ਪਾਣੀ ਦਾ ਹਰ ਰੋਜ਼ ਆਪਣੇ ਸਰੀਰ 'ਤੇ ਪਾਓ, 68 ਤੀਰਥਾਂ ਦੀ ਬਾਰ ਬਾਰ ਯਾਤਰਾ ਕਰਦੇ ਰਹੋ, ਮਾਨ ਸਰੋਵਰ 'ਤੇ ਇਸ਼ਨਾਨ ਕਰੋ। ਉਹਨਾਂ ਨੇ ਪਾਣੀ ਤੱਤ ਨੂੰ ਅੱਗੇ ਕੀਤਾ, ਔਰ ਪਾਣੀ ਵਰਗਾ ਹੋਣਾ ਵੀ ਬੜੀ ਮਹਾਨ ਗੱਲ ਹੈ। ਕਬੀਰ ਮਨ ਨਿਰਮਲ ਭਇਆ, ਜੈਸੈ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਇਸ ਪੰਕਤੀ ਦੇ ਅਰਥ ਵੀ ਕੁਝ ਲੋਕਾਂ ਨੇ ਗਲਤ ਕੀਤੇ ਨੇ, ਵੀ ਜਦੋਂ ਮਨ ਨਿਰਮਲ ਹੋ ਜਾਂਦਾ ਗੰਗਾ ਦੇ ਜਲ ਵਰਗਾ, ਤਾਂ ਫਿਰ ਪਰਮਾਤਮਾ ਪਿੱਛੇ ਲੱਗਿਆ ਫਿਰਦਾ। ਇਹ ਵੀ ਇੱਕ ਸਾਧਨਾ ਐਸੀ ਮੰਨੀ ਗਈ ਕਿ ਪਰਮਾਤਮਾ ਨੂੰ ਆਪਣੇ ਪਿੱਛੇ ਲਾਉਣਾ ਹੈ ਅਤੇ ਆਪ ਪਰਮਾਤਮਾ ਤੋਂ ਅੱਗੇ ਚੱਲਣਾ ਹੈ। ਆਪ ਸਾਰੇ ਸਿਆਣੇ ਪੁਰਸ਼ ਬੈਠੇ ਹੋ, ਬੜੇ ਪੜ੍ਹੇ ਲਿਖੇ ਸੱਜਣ ਸੰਗਤ ਵਿੱਚ ਬੈਠੇ ਨੇ, ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ਜੀ ਨਿੱਜਰ, ਸਤਿਗੁਰੂ ਪਾਤਸ਼ਾਹ ਜੀ ਦੀ ਅਥਾਹ ਬਖਸ਼ਿਸ਼ ਇਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਹੈ। ਸਤਿਗੁਰੂ ਨੇ ਜਿੱਥੇ ਸੰਸਾਰ ਦੇ ਖੁੱਲ੍ਹੇ ਕਾਰੋਬਾਰ ਬਖਸ਼ ਕੇ ਇਹਨਾਂ ਨੂੰ ਨਿਵਾਜਿਆ ਹੈ, ਮਨ ਵਿੱਚ ਸਿੱਖੀ ਦੀ ਤੜਪ ਔਰ ਗੁਰੂ ਸੰਗਤਾਂ ਦਾ ਪਿਆਰ ਵੀ ਗੁਰੂ ਨੇ ਬਖਸ਼ਿਆ ਹੈ। ਰੋਜ਼ ਦੇ ਸਤਸੰਗੀ ਹਿਰਦਾ ਰੱਖਣ ਵਾਲੀਆਂ ਭੈਣਾਂ ਬੈਠੀਆਂ ਨੇ, ਵੀਰ ਬੈਠੇ ਨੇ। ਇਸ ਪੰਗਤੀ ਦੇ ਅਰਥ ਇਸ ਤਰ੍ਹਾਂ ਕਰਦੇ ਰਹੇ ਕਿ ਪਰਮਾਤਮਾ ਪਿੱਛੇ ਲੱਗਿਆ ਫਿਰਦਾ ਹੈ ਅਤੇ ਉਹ ਸਾਡਾ ਨਾਮ ਜਪਦਾ ਫਿਰਦਾ। ਇਹਦਾ ਮਤਲਬ ਆਪਾਂ ਵੱਡੇ ਹੋ ਗਏ ਅਤੇ ਪਰਮਾਤਮਾ ਛੋਟਾ ਹੋ ਗਿਆ, ਇਹੀ ਕਿਹਾ ਜਾ ਸਕਦਾ। ਪਰਮਾਤਮਾ ਨੂੰ ਆਪਣੇ ਮਗਰ ਲਗਾ ਲੈਣਾ ਔਰ ਸਹੀ ਅਰਥ ਬਣਦੇ ਨੇ। ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਇਸ ਤੋਂ ਗਹਿਰੇ ਅਰਥ ਵੀ ਕੋਈ ਕਰ ਸਕਦਾ, ਹੋਰ ਵੀ ਕੋਈ ਕਰ ਸਕਦਾ, ਪਰ ਮੈਨੂੰ ਇਤਨੀ ਸਮਝ ਆਈ ਹੈ ਕਿ ਜਦ ਮਨ ਨਿਰਮਲ ਹੋ ਜਾਂਦਾ ਹੈ ਫਿਰ ਪਰਮਾਤਮਾ ਦੇ ਪਿੱਛੇ ਲੱਗਿਆ ਫਿਰਦਾ ਹੈ। ਅਤੇ ਕਬੀਰ ਸ਼ਬਦ ਦਾ ਅਖਰੀ ਅਰਥ ਬਣਦਾ ਵੱਡਾ, ਜੋ ਬਹੁਤ ਵੱਡਾ ਹੈ। ਜਿੱਥੇ ਮੈਲਾ ਮਨ ਪਰਮਾਤਮਾ ਦੀ ਪਰਵਾਹ ਨਹੀਂ ਕਰਦਾ, ਪਰਮਾਤਮਾ ਨੂੰ ਪਿੱਛੇ ਛੱਡ ਦਿੰਦਾ, ਉੱਥੇ ਨਿਰਮਲ ਮਨ ਆਪਣੇ ਆਪੇ ਨੂੰ ਪਿੱਛੇ ਛੱਡ ਦਿੰਦਾ ਅਤੇ ਪਰਮਾਤਮਾ ਨੂੰ ਅੱਗੇ ਕਰ ਲੈਂਦਾ ਹੈ। ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਹੇ ਪਰਮਾਤਮਾ, ਤੂੰ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਐਸਾ ਨਿਰਮਲ ਹਿਰਦਾ ਫਿਰ ਇਸ ਤਰ੍ਹਾਂ ਪਰਮਾਤਮਾ ਦਾ ਜਪ ਕਰਦਾ, ਆਪਣੇ ਆਪੇ ਨੂੰ ਮਿਟਾ ਕੇ ਖਤਮ ਕਰਕੇ। ਚੰਗੀ ਗੱਲ ਹੈ ਕੋਈ ਇਸ ਤਰ੍ਹਾਂ ਦੇ ਨਾਲ ਹੋ ਜਾਏ, ਪਰ ਇਹ ਸਾਧਨਾ ਵੀ ਬੜੀ ਔਖੀ ਹੈ ਅਤੇ ਬੜੀ ਕਠਿਨ ਸਾਧਨਾ ਹੈ। ਜੈਸੇ ਕੋਈ ਛੋਟੀ ਜਿਹੀ ਬੇੜੀ ਲੈ ਕੇ 7 ਸਮੁੰਦਰਾਂ ਨੂੰ ਪਾਰ ਕਰਨਾ ਚਾਹੇ, ਅਤੇ ਯੋਗ ਮਤ ਨੇ ਤਾਂ ਅੱਗ ਨੂੰ ਅੱਗੇ ਕੀਤਾ ਹੈ, ਬਈ ਬਾਰ ਬਾਰ ਅੱਗ ਦੇ ਵਿੱਚ ਬੈਠੋ, ਚਾਰੋਂ ਪਾਸੇ ਅੱਗ ਬਾਲ ਲਓ। ਇੱਕ ਖਾਮ ਖਿਆਲੀ ਹੈ ਬਈ ਜੈਸੇ ਅੱਗ ਦੇ ਨਾਲ ਸਾਰੀਆਂ ਚੀਜ਼ਾਂ ਸ਼ੁੱਧ ਹੋ ਜਾਂਦੀਆਂ ਨੇ, ਇਹ ਮਨ ਵੀ ਸ਼ੁੱਧ ਹੋ ਜਾਏਗਾ ਅੱਗ ਬਾਲ ਬਾਲ ਕੇ। ਹਵਨ ਕਰਨੇ ਇਤਿਆਦਕ, ਦੀਵੇ ਬਾਲ ਕੇ ਆਰਤੀਆਂ ਕਰਨੀਆਂ ਇਤਿਆਦਕ, ਇਹ ਸਾਰਾ ਯੋਗ ਮਤ ਦਾ ਸਾਧਨ ਹੈ। ਅਗਨੀ ਵਿੱਚ ਬੈਠ ਕੇ ਤਪੱਸਿਆ ਕਰਨੀ, ਤਪ ਕਰਨਾ ਅਤੇ ਕਹਿਣਾ, ਇੰਜ ਮਨ ਜਿਹੜਾ ਉਹ ਪਰਮਾਤਮਾ ਤੱਕ ਪਹੁੰਚ ਜਾਏਗਾ। ਇਹ ਸਾਧਨ ਕਾਰਗਰ ਨਹੀਂ ਹੋ ਸਕਿਆ ਔਰ ਨਾ ਗੁਰਮਤ ਨੇ ਇਸ ਦੀ ਕੋਈ ਪ੍ਰੋੜਤਾ ਕੀਤੀ ਹੈ ਔਰ ਸਗੋਂ ਮਹਾਰਾਜ ਨੇ ਬਾਣੀ 'ਚ ਬੋਲ ਆਖੇ ਨੇ ਕਹਿੰਦੇ ਨੇ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸਮਸਰ ਜਾਣੈ ਜੋਗੀ ਕਹੀਏ ਸੋਈ। ਜੋਗੀ ਦਾ ਮਤਲਬ ਪੂਰਾ ਜੁੜਿਆ ਹੋਇਆ ਪਰਮਾਤਮਾ 'ਚ ਅਭੇਦ ਹੋਇਆ ਹੋਇਆ। ਕੋਈ ਮਨੁੱਖ ਅੱਗ ਬਾਲ ਕੇ ਬੈਠਾ ਹੈ ਕਿੱਥੇ ਪਹੁੰਚੇਗਾ? ਧੂੰਆਂ 'ਤੇ ਜ਼ਰੂਰ ਆਸਮਾਨਾਂ 'ਤੇ ਪਹੁੰਚ ਜਾਏਗਾ ਪਰ ਮਨੁੱਖ ਉੱਥੇ ਹੀ ਰਹੇਗਾ, ਕਿਧਰੇ ਵੀ ਨਹੀਂ ਪਹੁੰਚੇਗਾ। ਐਸੇ ਅੱਗ ਵਿੱਚ ਬੈਠਣ ਵਾਲੇ ਜੋਗੀਆਂ ਦੀ, ਅੱਗ ਬਾਲ ਕੇ ਬੈਠਣ ਵਾਲੇ ਜੋਗੀਆਂ ਦੀ ਤੁਮ ਬਥੇਰੀ ਪਈ, ਧੂੰਆਂ ਬਥੇਰਾ ਆਸਮਾਨਾਂ 'ਤੇ ਚੜ੍ਹ ਗਿਆ। ਬਈ ਇਹ ਬੜੇ ਸਿਆਣੇ ਨੇ, ਬੜੇ ਮਹਾਨ ਯੋਗੀ ਨੇ ਅਤੇ ਰਾਜੇ ਮਹਾਰਾਜੇ ਮੱਥਾ ਟੇਕਣ ਲੱਗ ਪਏ ਪਰ ਮਨ ਉੱਥੇ ਹੀ ਵਾਸਨਾ ਵਿਕਾਰਾਂ 'ਚ ਹੀ ਰਿਹਾ। ਜੈਸੇ ਯੋਗੀਆਂ ਦਾ ਪ੍ਰਮੁੱਖ ਯੋਗੀ ਮਸੰਦਰ ਨਾਥ ਬਨਾਰਸ ਦਾ ਰਾਜਾ ਜਦ ਗੁਜ਼ਰ ਗਿਆ ਅਤੇ ਉਹਦੇ ਸਰੀਰ ਵਿੱਚ ਪ੍ਰਵੇਸ਼ ਕਰ ਗਿਆ ਔਰ ਕਿੰਨੇ ਸਾਲ ਉੱਥੇ ਪਰਾਏ ਤਨ ਭੋਗਦਾ ਰਿਹਾ, ਰਾਣੀਆਂ ਆਦਿਕ ਵਿੱਚ ਵਿਚਰਦਾ ਰਿਹਾ, ਉਸ ਦਾ ਮਨ ਵਿਕਾਰੀ ਹੋ ਗਿਆ ਸੀ। ਖੈਰ ਮੁਕਤਸਰ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਕਰਾਮਾਤਾਂ ਆ ਸਕਦੀਆਂ ਨੇ, ਬੰਦਾ ਮਹਾਨ ਗਿਆਨਵਾਨ ਹੋ ਸਕਦਾ ਹੈ, ਹਵਾ ਵਿੱਚ ਉਡਾਰੀਆਂ ਵੀ ਲਗਾ ਸਕਦਾ ਹੈ, ਗੁਪਤ ਪ੍ਰਗਟ ਵੀ ਹੋ ਸਕਦਾ ਹੈ, ਪਰ ਇਹਨਾਂ ਸਾਧਨਾਂ ਨਾਲ ਪਰਮਾਤਮਾ ਨਹੀਂ ਹੋ ਸਕਦਾ। ਬੜੇ ਮਹਾਂ ਬੋਲ ਮੇਰੇ ਸਾਹਿਬ ਨੇ ਆਖੇ ਨੇ, ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਕੋਈ ਪਾਣੀ ਦੀ ਬੇੜੀ ਲੈ ਕੇ ਚੱਲਦਾ ਪਿਆ, ਕੋਈ ਜ਼ਮੀਨ 'ਤੇ ਪੈਦਲ ਚੱਲਦਾ ਪਿਆ, ਕਿਵੇਂ ਪਹੁੰਚੇਗਾ? ਬੜਾ ਮੁਸ਼ਕਲ ਹੋ ਜਾਏਗਾ। ਹੁਣ ਬੰਦਾ ਜ਼ਮੀਨ 'ਤੇ ਤਾਂ ਓਨਾ ਚਿਰ ਹੀ ਚੱਲ ਸਕਦਾ ਨਾ ਜਿੰਨਾ ਚਿਰ ਅੱਗੇ ਸਾਗਰ ਨਾ ਆ ਜਾਏ। ਜੇ ਸਾਗਰ ਅੱਗੇ ਆ ਗਿਆ ਤਾਂ ਜ਼ਮੀਨ 'ਤੇ ਚੱਲਣ ਵਾਲੇ ਦੇ ਕਦਮ ਠਹਿਰ ਜਾਣਗੇ, ਕਿੱਥੇ ਜਾਏਗਾ? ਅਤੇ ਬੇੜੀ 'ਤੇ ਚੱਲਣ ਵਾਲਾ ਵੀ ਓਨਾ ਸਮਾਂ ਹੀ ਚੱਲ ਸਕਦਾ ਹੈ ਜਿੰਨਾ ਚਿਰ ਅੱਗੇ ਕੋਈ ਪਹਾੜ ਨਾ ਆ ਜਾਏ, ਕਿਨਾਰਾ ਨਾ ਆ ਜਾਏ। ਉਹ ਪਾਣੀ ਪਾਣੀ ਵਿੱਚ ਚੱਲ ਸਕਦਾ ਪਰ ਖੁਸ਼ਕੀ 'ਤੇ ਫਿਰ ਉਹ ਚੱਲ ਨਹੀਂ ਸਕਦਾ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਸਿੱਖ ਨੂੰ, ਆਪਣੇ ਸੇਵਕ ਨੂੰ ਸਭ ਤੋਂ ਤੇਜ਼ ਸਾਧਨ ਦਿੱਤਾ ਹੈ। ਭਾਵੇਂ ਅੱਗੇ ਅੱਗ ਦੇ ਬਲਦੇ ਹੋਏ ਜਵਾਲਾਮੁਖੀ ਹੋਵਣ, ਭਾਵੇਂ ਬੜੇ ਬੜੇ ਵੱਡੇ ਗਹਿਰੇ ਸਾਗਰ ਹੋਵਣ ਅਤੇ ਭਾਵੇਂ ਫਲਕ ਬੋਸ ਪਹਾੜ ਹੋਵਣ, ਜਿਵੇਂ ਹਵਾਈ ਜਹਾਜ਼ ਵਿੱਚ ਕੋਈ ਲੰਘ ਜਾਂਦਾ ਹੈ, ਇਸ ਤਰ੍ਹਾਂ ਗੁਰੂ ਨੇ ਪਵਨ ਦਾ ਮਾਰਗ ਦਿੱਤਾ ਹੈ, ਸ਼ਬਦ ਦਾ ਮਾਰਗ ਦਿੱਤਾ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਵਾਹਿਗੁਰੂ ਮੰਤਰ ਦਾ ਜਾਪ ਸਾਨੂੰ ਬੜੀ ਤੇਜ਼ੀ ਨਾਲ ਪਰਮਾਤਮਾ 'ਚ ਅਭੇਦ ਕਰ ਦਿੰਦਾ ਹੈ। ਇਹ ਸ਼ਬਦ ਦੀ ਖੇਡ ਸਤਿਗੁਰੂ ਪਾਤਸ਼ਾਹ ਨੇ ਵਰਤਾਈ ਹੈ ਕਿਉਂਕਿ ਸੰਸਾਰ ਬਣਿਆ ਹੀ ਸ਼ਬਦ ਕਰਕੇ ਹੈ। ਸਾਚੇ ਤੇ ਪਵਣਾ ਭਇਆ, ਪਵਨੇ ਤੇ ਜਲ ਹੋਏ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਪਰਮਾਤਮਾ ਦੇ ਸ਼ਬਦ ਤੋਂ ਜਗਤ ਪੈਦਾ ਹੋਇਆ। ਜੈਸੇ ਹਵਾਈ ਜਹਾਜ਼ ਹੈ ਨਾ, ਉਹਦੇ ਵਿੱਚ ਸਫ਼ਰ ਕਰਨ ਵਾਲਾ ਮਨੁੱਖ ਜਦ ਇੱਕ ਵਾਰੀ ਜਹਾਜ਼ ਬੰਦ ਹੋ ਜਾਂਦਾ, ਟੇਕ ਆਫ ਹੋ ਜਾਂਦਾ ਦਰਵਾਜ਼ੇ ਬੰਦ ਹੋਣ ਤੋਂ ਬਾਅਦ, ਅਤੇ ਫਿਰ ਤੁਸੀਂ ਉਹਦੇ ਵਿੱਚ ਭੋਜਨ ਵੀ ਕਰਦੇ ਜਾਂਦੇ ਹੋ, ਕਈ ਸੌਂ ਵੀ ਜਾਂਦੇ ਨੇ, ਕਈ ਮੂਵੀਆਂ ਦੇਖਦੇ ਜਾਂਦੇ ਨੇ, ਕੋਈ ਬਾਥਰੂਮ ਵਰਤ ਰਿਹਾ ਹੁੰਦਾ ਹੈ, ਕੋਈ ਹੱਸਦਾ ਖੇਡਦਾ ਗੱਲਬਾਤ ਕਰਦਾ ਜਾ ਰਿਹਾ ਹੁੰਦਾ ਹੈ, ਅਤੇ ਬੜੇ ਆਰਾਮ ਨਾਲ ਸਾਰਾ ਕੁਝ ਮਿਲਦਾ ਵੀ ਜਾਂਦਾ ਹੈ ਔਰ ਸਾਰਾ ਸਫ਼ਰ ਵੀ ਹੋ ਰਿਹਾ ਹੁੰਦਾ ਹੈ। ਗੁਰੂ ਨਾਨਕ ਨੇ ਸਿੱਖ ਨੂੰ, ਸੰਸਾਰ ਨੂੰ ਸ਼ਬਦ ਦਾ ਮਾਰਗ ਪ੍ਰਦਾਨ ਕੀਤਾ। ਮਹਾਰਾਜ ਕਹਿੰਦੇ ਨੇ, ਨਾਨਕ ਸਤਿਗੁਰ ਭੇਟੀ ਹੈ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਅਤੇ ਜੁਗਤ ਦੇ ਕਰਕੇ ਅਸੀਂ ਚੱਕਰ 'ਚ ਪੈ ਜਾਂਦੇ ਹਾਂ ਵੀ ਸ਼ਾਇਦ ਪੂਰਾ ਗੁਰੂ ਮਿਲਣ ਤੋਂ ਬਾਅਦ ਕੋਈ ਜੁਗਤ ਵੀ ਮਿਲਣੀ ਚਾਹੀਦੀ ਹੈ। इस चक्कर च ना पैना भाई खास कोई जुगती है जपण दी, कोई बहन का ढंग है, कोई कहण का ढंग है। महाराज जी दे बोल ने भगत सिरमौर भगत कबीर फरमान करते ने, कहते ने तज परम करम बिद निषेध राम नाम लेही। पुरखा विधियां निषेध ने, निषेध का मतलब है विधियां तरीकों की ममानियत है, ये महाराज ने मना किते ने इन्हां विच नहीं पैना, इन बिद मिलन ना जाई, ते जे कोई इन्हां विधियां विच प्यार रवे ते उहदा मिलना हो ही नहीं सकता। इत्थे विधियां विधान महाराज ने मना कर दिते, तज परम करम बिद निषेध राम नाम लेही, ते इहदा मतलब है बस अपनी जबान नाल वाहेगुरू वाहेगुरू करना, ते कन्ना नाल सुनना, इस नाल सब कुछ हो जाएगा। ते गुरु ग्रंथ साहिब जी दा मिलना ही जुगत पूरी होनी है, होर कोई जुगत नहीं है। बड़े महाबोल मेरे सतगुरु पातशाह जी ने आखे ने, उन्होंने सानू पवन दा मार्ग दिता, नाले परिवार विच रवो कारोबार करो, नाले महाराज जी दा अमृत छक के जाप करदे रहो, ते ये जाप करना नितनेम करना रहत रखद्या रखद्या ये सानू परमात्मा तक ऐसे जीवन च लै जांदा है, ते बड़ा सौखा हो जाता है। खैर मेरा थोड़ा जिहा अज दा मजमून लंबा सी, पर मैनूं हुणे पता चलिया परिवार वालों सहज पाठ की समाप्ति होनी, इसलिए मैं मुक्तसर अखरी अर्थ करके गुजारिश करदा। मेरे साहिब बाणी फरमान करते ने, साधन आसा चित करे राम राजया हर प्रभ सेजड़िए आई। जीव रूपी स्त्री हे प्रभु मन विच आस करती है कि तू मेरे हिरदे दी सेज ते आवें, मेरा ठाकुर अगम दयाल है राम राजया कर कृपा लेहो मिलाई। हे मेरे मालक हे ब्रह्मंड दे मालक, तू मेरे इंद्रियां दी पहुँच तो परे हैं, पर तू बड़ा दया दा महासागर है, ते कृपा करके मैनू अपने नाल मिला लै। ये गुरमंत्र दी दात देना गुरु दी कृपा ही है। मेरे मन तनो लोचा गुरमुखे, गुरु दे दसे हुए रस्ते अनुसार चलदियां ये मेरे मन दी तांग बन गई है। हर सरदा सेज विसाई, ते मैं अपने हिरदे दी सेज ते सरद शरदा दा आसाण पाया है। जन नानक हर प्रभ पाणिया राम राजया मिलिया सहज सुभाई, ते जिहड़े परमात्मा नूं पा जांदे ने हे मेरे करता पुरख, उन्हां नूं सहजे ही गुरु मिल जांदा है, ते ओह आत्मक अवस्था च अडोल बने रहिंदे ने। फिर महाराज कहिंदे ने कोई ना समझे कि अंदरों साडी उस नाल कोई दूरी है, इकत सेजै हर प्रभो राम राजया गुर दसे हर मेले। है ते इको ही हिरदे दी सेज ते तन पिरका, एक ही संग वासा इको जगह निवास है साडा ते करता पुरख दा, पर मेल तां हुंदा है जे गुरु दे दसे मार्ग ते चलीए। गुर दसे हर मेले, मैं मन तन प्रेम बैराग है राम राजया गुर मेले कृपा करे। मेरे मन विच तांग तां बड़ी ज्यादा है हे करता पुरख, पर जे तू अपने सरगुण स्वरूप गुरु दे राही मैनू अपने नाल मिलावें ते तां ही मेरा मेल हो सकदा। गुर तुठा हर जियो राम राजया जन नानक हर मेले, मैं अपने गुरु तो सदके जांदा कुर्बान जांदा, अपना आपा गुरु अगे भेट करदा हाँ, क्योंकि गुरु तुठ के परमात्मा नाल मिला लैंदा है। बारंबार सब दा हार्दिक तौर ते धन्नवाद है। अगला शब्द सुन बावरे तू काए देख भुलाना, सुन बावरे न्यों कूड़ा लायो कुसंभ रंगाना, गुरु अर्जन देव महाराज का है, ते 777 नंबर अंग ते हैगा 777। थानू सारयां नू याद रहे इसलिए मैं बेनती की है। पहला शब्द है 777 ਨੰਬਰ ਅੰਗ 'ਤੇ, ਜਿਸ ਦੀ ਵਜ਼ਾਹਤ ਕੱਲ੍ਹ ਨੂੰ ਆਪ ਭਾਈ ਪਰਮਜੀਤ ਸਿੰਘ ਜੀ ਅਨੰਦਪੁਰ ਸਾਹਿਬ ਵਾਲਿਆਂ ਤੋਂ ਸਰਵਣ ਕਰੋਗੇ। ਇਸ ਵੇਲੇ ਬਾਰੰਬਾਰ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ। ਗੁਰੂ ਦਰੋਂ ਨਿਵਾਜੇ ਹੋਏ ਪ੍ਰਬੰਧਕ ਸੱਜਣਾਂ ਦਾ, ਸਮੂਹ ਸੰਗਤਾਂ ਦਾ ਦਾਸ ਧੰਨਵਾਦੀ ਹੈ, ਜਿਨ੍ਹਾਂ ਨੇ ਬਹੁਤ ਸਹਿਯੋਗ ਪ੍ਰਦਾਨ ਕੀਤਾ ਔਰ ਬੜਾ ਪ੍ਰੇਮ ਅਤੇ ਸਤਿਕਾਰ ਦੀ ਦਾਸ ਦੇ ਝੋਲੀ 'ਚ ਦਾਤ ਪਾ ਕੇ ਨਿਵਾਜਿਆ। ਇੰਨੀ ਕਾਬਲੀਅਤ ਦਾਸ ਦੀ ਹੈ ਨਹੀਂ ਹੈ ਜਿੰਨਾ ਤੁਸੀਂ ਨਿਵਾਜਿਆ ਹੈ। ਇਹ ਭਾਈ ਅਮੋਲਕ ਸਿੰਘ ਜੀ, ਬਹੁਤ ਪਿਆਰ ਇਹਨਾਂ ਨੇ ਦਾਸ ਦੀ ਝੋਲੀ 'ਚ ਪਾਇਆ ਔਰ ਮੈਨੂੰ ਪਹਿਲੇ ਦਿਨ ਹੀ ਕਹਿਣ ਲੱਗੇ, ਗਿਆਨੀ ਜੀ ਜਿਸ ਦਿਨ ਪ੍ਰਸ਼ਾਦਾ ਕਿਧਰੇ ਨਾ ਹੋਵੇ ਆਪੇ ਹੀ ਸਾਡੇ ਘਰ ਆ ਜਾਣ। ਬਹੁਤ ਪਿਆਰ ਇੱਥੋਂ ਦੀਆਂ ਸੰਗਤਾਂ ਨੇ, ਮੇਰੇ ਭਰਾਤਾ ਭਾਈ ਜਸਪਾਲ ਸਿੰਘ ਜੀ ਬੈਠੇ ਨੇ, ਬਹੁਤ ਸਾਰਾ ਮਾਣ ਸਨਮਾਨ ਪਿਆਰ ਸਤਿਕਾਰ ਸਾਰੇ ਪਰਿਵਾਰ ਨੇ ਝੋਲੀ 'ਚ ਪਾਇਆ। ਭੈਣਾਂ ਬੈਠੀਆਂ ਨੇ, ਬਜ਼ੁਰਗ ਬੈਠੇ ਨੇ ਔਰ ਮੈਨੂੰ ਬਾਰ ਬਾਰ ਕਹਿੰਦੇ ਪਏ ਨੇ ਬਈ ਛੇਤੀ ਵਾਪਸ ਆਉਣਾ, ਛੇਤੀ ਵਾਪਸ ਆਉਣਾ ਅਤੇ ਸਾਨੂੰ ਆ ਕੇ ਫਿਰ ਜਲਦੀ ਮਿਲੋ। ਕੱਲ੍ਹ ਤਾਂ ਇੱਕ ਸੱਜਣ ਰੋ ਹੀ ਪਏ ਔਰ ਮੈਨੂੰ ਕਹਿਣ ਲੱਗੇ ਮਨ ਕਰਦਾ ਹੀ ਨਹੀਂ ਹੈ ਤੁਸੀਂ ਜਾਓ। ਮੈਂ ਕਿ ਸਾਰਾ ਮਾਣ ਸਨਮਾਨ ਸਾਡਾ ਗੁਰੂ ਦੇ ਪਿਆਰ ਵਿੱਚ ਬਦਲ ਜਾਏ ਔਰ ਮੈਂ ਪ੍ਰਾਰਥਨਾ ਕਰਦਾ ਹਾਂ ਹੋਰ ਰਿਸ਼ਤਾ ਤੁਸੀਂ ਮੇਰੇ ਨਾਲ ਕੋਈ ਨਾ ਜੋੜਨਾ, ਬਸ ਗੁਰਸਿੱਖੀ ਦਾ ਰਿਸ਼ਤਾ ਰੱਖਣਾ, ਕਿਉਂਕਿ ਬਾਕੀ ਰਿਸ਼ਤੇ ਟੁੱਟ ਜਾਂਦੇ ਨੇ, ਇਹ ਰਿਸ਼ਤਾ ਟੁੱਟਦਾ ਕਦੀ ਨਹੀਂ, ਇਹ ਰਿਸ਼ਤਾ ਸਦਾ ਬਣਿਆ ਰਹਿੰਦਾ ਹੈ। ਅਤੇ ਓਨੀ ਦੇਰ ਇਹ ਰਿਸ਼ਤਾ ਰੱਖਣਾ ਜਿੰਨੀ ਦੇਰ ਮੇਰਾ ਹਿਰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਗੁਰੂ ਗ੍ਰੰਥ ਸਾਹਿਬ ਜੀ ਸੰਗਤਾਂ ਦੇ ਜੋੜਿਆਂ 'ਤੇ ਝੁਕਿਆ ਰਹੇ। ਅਤੇ ਜੇ ਮਾੜਾ ਜਿਹਾ ਰੰਚਕ ਮਾਤਰ ਵੀ ਕਦੀ ਘਮੰਡ ਆਵੇ, ਹਉਮੈ ਆਵੇ, ਤਾਂ ਫਿਰ ਇਹ ਰਿਸ਼ਤਾ ਸਾਡਾ ਰਹਿ ਹੀ ਨਹੀਂ ਸਕਦਾ। ਬਾਰੰਬਾਰ ਸਮੂਹ ਸੰਗਤਾਂ ਦਾ, ਪ੍ਰਬੰਧਕ ਜਨਾਂ ਦਾ, ਗ੍ਰੰਥੀ ਸਾਹਿਬਾਨ, ਕੀਰਤਨੀਏ ਢਾਡੀ, ਸਾਰੀਆਂ ਸੰਗਤਾਂ ਦਾ ਦਾਸ ਹਾਰਦਿਕ ਤੌਰ 'ਤੇ ਧੰਨਵਾਦੀ ਹੈ। ਬਾਰੰਬਾਰ ਭੁੱਲਾਂ ਚੁੱਕਾਂ ਦੀ ਖਿਮਾ ਦੀ ਯਾਚਨਾ ਕਰ ਰਿਹਾ ਹਾਂ। ਬਾਕੀ ਵਿਚਾਰ ਭਾਈ ਗੁਰਦਾਸ ਜੀ ਦੇ ਬਚਨਾਂ ਦੀ 11-20 ਤੇ ਆਪ ਜੀ ਦੇ ਨਜ਼ਰ ਕਰਾਂਗੇ। ਬਾਰੰਬਾਰ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।